ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਆਪਣੇ ਪ੍ਰੀਤਮ ਮਿਲ ਰਹਾ, ਅੰਤਰ ਰੱਖਾ ਉਰਤਾਰ। ਸਾਲਾਹੀ ਸੋ ਪ੍ਰਭ ਸਦਾ ਸਦਾ, ਗੁਰ ਕੈ ਹੇਤ ਪਿਆਰ। ਆਪਣੇ ਪ੍ਰੀਤਮ ਮਿਲ ਰਹਾ, ਅੰਤਰ ਰੱਖਾ ਉਰਤਾਰ। ਸਾਲਾਹੀ ਸੋ ਪ੍ਰਭ ਸਦਾ ਸਦਾ, ਗੁਰ ਕੈ ਹੇਤ ਪਿਆਰ। ਨਾਨਕ ਜਿਸ ਨਦਰ ਕਰੇ ਤਿਸ ਮੇਲ ਲੈ, ਸਾਈ ਸੁਹਾਗਣ ਨਾਰ। ਨਾਨਕ ਜਿਸ ਨਦਰ ਕਰੇ ਤਿਸ ਮੇਲ ਲੈ, ਸਾਈ ਸੁਹਾਗਣ ਨਾਰ। ਆਪਣੇ ਪ੍ਰੀਤਮ ਮਿਲ ਰਹਾ, ਅੰਤਰ ਰੱਖਾ ਉਰਤਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ, ਗੁਰੂ ਖਾਲਸਾ ਸਤਿਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ, ਜਿਨ੍ਹਾਂ ਨੂੰ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਆਗਮਨ ਪੁਰਬ ਅਵਤਾਰ ਦਿਹਾੜੇ ਨੂੰ ਮਨਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਦੀ ਅਪਾਰ ਮਿਹਰ ਦਾ ਸਦਕਾ ਆਪ ਸੰਗਤਾਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਵੀ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਤੁਰਕੀ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਤੀਜੇ ਪਾਤਸ਼ਾਹ ਤੀਜੇ ਗੁਰੂ ਨਾਨਕ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਰਾਗ ਦੀ ਵਾਰ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਵਾਰ ਦੇ ਅੰਦਰ ਗੁਰਮੁਖਾਂ ਅਤੇ ਮਨਮੁਖਾਂ ਦੀ ਵਿਵੇਚਨਾ ਕੀਤੀ ਹੈ। ਗੁਰਮੁਖਾਂ ਨੂੰ ਸੁਹਾਗਣਾ ਦੇ ਨਾਲ ਤਸ਼ਬੀਹ ਦਿੱਤੀ ਹੈ ਅਤੇ ਮਨਮੁਖਾਂ ਨੂੰ ਦੁਹਾਗਣਾ ਦੇ ਨਾਲ ਤਸ਼ਬੀਹ ਦਿੱਤੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸੁਹਾਗਣ ਦੀ ਅਵਸਥਾ ਕਿਹੋ ਜੀ ਹੁੰਦੀ ਹੈ ਉਹਦੇ ਬਾਰੇ ਨਿਰਣਾ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਇਸ ਪਾਵਨ ਸ਼ਲੋਕ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹਲਾ ਤੀਜਾ। ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾ ਉਰਤਾਰ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਜਿਹੜੀ ਗੁਰਮੁਖ ਰੂਹ ਹੈ ਉਹ ਸੁਹਾਗਣ ਵਾਂਗ ਉਸ ਪਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਅਥਾਹ ਪਿਆਰ ਕਰਦੀ ਹੈ। ਉਹਦੇ ਦਿਲ ਦੀ ਤਮੰਨਾ ਹੁੰਦੀ ਹੈ, ਉਹਦੇ ਮਨ ਦੀ ਰੀਝ ਹੁੰਦੀ ਹੈ, ਆਪਣੇ ਪ੍ਰੀਤਮ ਮਿਲ ਰਹਾ, ਮੈਂ ਆਪਣੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਨੂੰ ਮਿਲੀ ਰਵਾਂ, ਅੰਤਰ ਰੱਖਾਂ ਉਰਤਾਰ, ਅਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਨੂੰ ਆਪਣੇ ਮਨ ਦੇ ਅੰਦਰ ਵੀ, ਆਪਣੇ ਹਿਰਦੇ ਦੇ ਅੰਦਰ ਵੀ ਧਾਰਨ ਕਰਕੇ ਰੱਖਾਂ। ਉਹਦਾ ਮਤਲਬ ਇਹ ਹੁੰਦਾ ਹੈ, ਸਰੀਰ ਕਰਕੇ ਵੀ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਰਹਿਣਾ ਪਸੰਦ ਕਰਦੇ ਹਨ, ਅਤੇ ਹਿਰਦੇ ਦੁਆਰਾ ਵੀ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੀ ਯਾਦ ਨੂੰ ਸੰਭਾਲਦੇ ਹਨ। ਜਿਵੇਂ ਸੁਹਾਗਣ ਹਰ ਵੇਲੇ ਪਤੀ ਦੇ ਨਾਲ ਰਹਿਣਾ ਪਸੰਦ ਕਰਦੀ ਹੈ, ਅਤੇ ਇਸ ਦੇ ਨਾਲ ਨਾਲ ਹਮੇਸ਼ਾ ਲਈ ਉਹਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੀ ਹੈ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਗੁਰਮੁਖ ਜਨ ਹਮੇਸ਼ਾ ਲਈ ਵਾਹਿਗੁਰੂ ਦੇ ਨਾਲ ਮਿਲਣ ਦੀ ਤੜਪ ਰੱਖਦੇ ਹਨ, ਅਤੇ ਨਾਲ ਹੀ ਉਸਦੀ ਯਾਦ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਹਨ।
ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਸੁਹਾਗਣਾ ਵਾਂਗ ਸਾਲਾਹੀ ਸੋ ਪ੍ਰਭ ਸਦਾ ਸਦਾ, ਸਦਾ ਸਦਾ ਹਮੇਸ਼ਾ ਹਮੇਸ਼ਾ ਰਾਤ ਦਿਨ ਲਗਾਤਾਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹਨ। ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ, ਉਹਦੀ ਮਹਿਮਾ ਉਚਾਰਨ ਕਰਦੇ ਹਨ। ਗੁਰ ਕੈ ਹੇਤ ਪਿਆਰ, ਕਿਉਂਕਿ ਇੱਕ ਤਾਂ ਉਹਨਾਂ ਦਾ ਗੁਰੂ ਦੇ ਨਾਲ ਪਿਆਰ ਹੁੰਦਾ ਹੈ, ਅਤੇ ਗੁਰੂ ਦਾ ਉਹਨਾਂ ਦੇ ਨਾਲ ਪਿਆਰ ਹੋ ਜਾਂਦਾ ਹੈ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ। ਗੁਰੂ ਦੀ ਕਿਰਪਾ ਦੇ ਨਾਲ ਹੀ ਤਾਂ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਗੁਰਮੁਖ ਜਨ ਗੁਰੂ ਦੇ ਨਾਲ ਪਿਆਰ ਕਰਦੇ ਨੇ, ਅਤੇ ਗੁਰੂ ਉਹਨਾਂ ਦੇ ਨਾਲ ਪਿਆਰ ਕਰਦਾ ਹੈ। ਇਉਂ ਗੁਰੂ ਦੇ ਨਾਲ ਸਾਂਝ ਬਣਾ ਕੇ ਹਰ ਵੇਲੇ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਰਹਿੰਦੇ ਹਨ।
ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਾਨਕ ਜਿਸ ਨਦਰ ਕਰੇ ਤਿਸ ਮੇਲ, ਜਿਸ ਉੱਤੇ ਮੇਰਾ ਮਾਲਕ ਅਕਾਲ ਪੁਰਖ ਵਾਹਿਗੁਰੂ ਨਦਰ ਕਰੇ, ਮਿਹਰ ਦੀ ਨਿਗਾਹ ਕਰ ਦੇਵੇ, ਤਿਸ ਮੇਲ, ਉਸ ਜੀਵ ਰੂਪ ਇਸਤਰੀ ਨੂੰ ਆਪਣੇ ਨਾਲ ਮੇਲ ਲੈਂਦਾ, ਅਤੇ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਆਪਣੇ ਨਾਲ ਮੇਲ ਲਵੇ, ਸਾਈ ਸੁਹਾਗਣ ਨਾਰ, ਬਈ ਉਹੀ ਨਾਰ ਇਸਤਰੀ ਸੁਹਾਗਣ ਬਣ ਸਕਦੀ ਹੈ। ਉਹੀ ਮਹਾਂਪੁਰਖ ਬ੍ਰਹਮ ਗਿਆਨੀ ਤਤ ਬੇਤੇ ਵਾਹਿਗੁਰੂ ਪਰਮੇਸ਼ਰ ਦੀਆਂ ਸੁਹਾਗਣਾਂ ਵਾਂਗ ਬਣ ਜਾਂਦੇ ਹਨ।
ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾ ਕਾ ਨਦਰ ਕਰੇ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਤੁਸਾਂ ਆਖਿਆ ਸੀ ਵੀ ਜਿਸ ਉੱਤੇ ਮੇਰਾ ਵਾਹਿਗੁਰੂ ਨਦਰ ਕਰਦੇ ਵੀ ਉਸਨੂੰ ਆਪਣੇ ਨਾਲ ਮੇਲ ਲੈਂਦਾ, ਪਰ ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਤਾਂ ਦੱਸੋ ਬਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੂਜੇ ਸਲੋਕ ਵਿੱਚ ਫਰਮਾਉਂਦੇ ਹਨ, ਗੁਰ ਸੇਵਾ ਤੇ ਹਰ ਪਾਈਐ, ਗੁਰਮੁਖੋ ਗੁਰੂ ਦੀ ਸੇਵਾ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰੀਦਾ ਹੈ। ਪਰ ਗੁਰੂ ਦੀ ਸੇਵਾ ਕੌਣ ਕਰਦਾ ਹੈ? ਜਾ ਕੋ ਨਦਰ ਕਰੇ, ਜਿਸ ਉੱਤੇ ਮੇਰਾ ਅਕਾਲ ਪੁਰਖ ਵਾਹਿਗੁਰੂ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ, ਉਹਨੂੰ ਪੂਰੇ ਗੁਰੂ ਮਿਲਦੇ ਨੇ ਅਤੇ ਉਹੀ ਗੁਰੂ ਦੀ ਸੇਵਾ ਕਰਦਾ ਹੈ ਅਤੇ ਗੁਰੂ ਦੀ ਸੇਵਾ ਕਰਕੇ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਸਤਿਗੁਰੂ ਦਰਗਾਹੀ ਵਿਚੋਲੇ ਨੇ। ਜਦੋਂ ਅਸੀਂ ਗੁਰੂ ਦੀ ਸੇਵਾ ਕਰਦੇ ਹਾਂ ਸਤਿਗੁਰੂ ਪ੍ਰਸੰਨ ਹੋ ਜਾਂਦੇ ਨੇ ਅਤੇ ਜਦੋਂ ਸਤਿਗੁਰੂ ਪ੍ਰਸੰਨ ਹੋ ਜਾਣ ਹਰ ਪਾਈਐ ਤੇ ਫਿਰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ।
ਮਾਨਸ ਤੇ ਦੇਵ ਤੇ ਭੈ ਧਿਆਇਆ ਨਾਮ ਹਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰੂ ਦੇ ਨਾਲ ਮਿਲ ਕੇ ਸੇਵਾ ਵੀ ਕਰਦੇ ਹਨ ਤੇ ਨਾਲ ਧਿਆਇਆ ਨਾਮ ਹਰੇ, ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਵੀ ਧਿਆਇਆ ਹੈ। ਮਾਨਸ ਤੇ ਦੇਵਤੇ ਪਏ, ਬਈ ਉਹ ਮਨੁੱਖ ਤੋਂ ਦੇਵਤੇ ਬਣ ਗਏ। ਮਨੁੱਖ ਦਾ ਅਰਥ ਹੈ ਜੋ ਮਾਣ ਦਾ ਖਾਧਾ ਹੋਵੇ। ਇਹ ਜਿੰਨੇ ਵੀ ਮਨੁੱਖ ਨੇ ਮਾਣ ਦੇ ਖਾਧੇ ਹੋਏ ਨੇ ਅਤੇ ਦੇਵਤੇ ਉਹ ਨੇ ਵੀ ਜਿਹੜੇ ਪ੍ਰਕਾਸ਼ ਰੂਪ ਦੇ ਨਾਲ ਜੁੜੇ ਹੋਏ ਹੁੰਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਦੀ ਸੇਵਾ ਕਰਕੇ ਵਾਹਿਗੁਰੂ ਦੇ ਨਾਮ ਨੂੰ ਧਿਆ ਕੇ ਵੀ ਜਿਹੜੇ ਮਨੁੱਖ ਦੇਵਤੇ ਬਣ ਜਾਂਦੇ ਨੇ। ਇੱਕ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ, ਸੰਗਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਪਵਿੱਤਰ ਅਵਤਾਰ ਪੁਰਬ ਦਿਹਾੜਾ ਵੀ ਮਨਾ ਰਹੀਆਂ ਨੇ, ਜਿਨ੍ਹਾਂ ਦੀ ਮਹਿਮਾ ਇਸ ਤਰ੍ਹਾਂ ਲਿਖੀ ਹੈ, ਬਲਿਹਾਰੀ ਗੋਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਏ ਕਰਤ ਨਾ ਲਾਗੀ ਵਾਰ। ਇੱਥੇ ਵੀ ਉਹੀ ਸ਼ਬਦ ਨੇ, ਮਾਨਸ ਤੇ ਦੇਵਤੇ ਪਏ। ਮਨੁੱਖ ਤੋਂ ਦੇਵਤੇ ਕਿਵੇਂ ਬਣਦੇ ਨੇ? ਪਸ਼ੂ ਅਤੇ ਮਨੁੱਖ ਅਤੇ ਦੇਵਤੇ ਵਿੱਚ ਕੀ ਫਰਕ ਹੁੰਦਾ, ਇਹਦੇ ਬਾਰੇ ਸਾਨੂੰ ਜ਼ਰੂਰ ਸਮਝ ਲੈਣਾ ਚਾਹੀਦਾ। ਪਸ਼ੂ ਉਹ ਹੈ ਜੋ ਸਰੀਰ ਦੇ ਤਲ 'ਤੇ ਜਿਉਂਦਾ, ਜਿਹਨੂੰ ਕੇਵਲ ਪੇਟ ਦਾ ਹੀ ਫਿਕਰ ਹੁੰਦਾ, ਢਿੱਡ ਭਰ ਲਿਆ, ਖਾ ਲਿਆ, ਪੀ ਲਿਆ, ਸੌ ਲਿਆ, ਜਿਹੜਾ ਇੰਨੀ ਕੁ ਸੋਚ ਰੱਖਦਾ ਹੈ ਉਹ ਪਸ਼ੂ ਹੈ। ਮਨੁੱਖ ਕੌਣ ਹੈ? ਅਤੇ ਮਨੁੱਖ ਉਹ ਹੈ ਜਿਹੜਾ ਮਨ ਦੇ ਆਸ਼ਰਿਤ ਜਿਉਂਦਾ, ਕਿਉਂਕਿ ਵਾਹਿਗੁਰੂ ਪਰਮੇਸ਼ਰ ਨੇ ਇਸ ਮਨੁੱਖ ਨੂੰ ਮਨ ਦਿੱਤਾ ਹੋਇਆ। ਪਸ਼ੂ ਕੋਲ ਕੇਵਲ ਤਨ ਹੁੰਦਾ, ਉਹ ਤਨ ਦਾ ਫਿਕਰ ਕਰਦਾ ਹੈ। ਮਨੁੱਖ ਦੇ ਕੋਲ ਮਨ ਵੀ ਹੁੰਦਾ, ਉਹ ਆਪਣੇ ਮਨ ਦੇ ਨਾਲ ਚੰਗੇ ਮਾੜੇ ਦੀ ਸੋਚ ਵਿਚਾਰ ਵੀ ਕਰ ਸਕਦਾ ਅਤੇ ਇਸ ਲਈ ਮਨੁੱਖ ਮਨ ਦੇ ਆਸਰੇ ਜਿਉਣ ਵਾਲੇ ਨੂੰ ਕਹਿੰਦੇ ਨੇ। ਅਤੇ ਫਿਰ ਦੇਵਤਾ ਕੌਣ ਹੋਇਆ? ਦੇਵਤਾ ਉਹ ਹੈ ਜਿਹੜਾ ਆਤਮਾ ਦੇ ਆਸਰੇ ਜਿਉਂ ਰਿਹਾ ਹੈ। ਅਸੀਂ ਆਮ ਵੀ ਇਹ ਗੱਲ ਸੁਣੀ ਹੋਵੇਗੀ, ਜਿਹੜੇ ਦੇਵਤੇ ਹੁੰਦੇ ਨੇ ਉਹਨਾਂ ਕੋਲ ਸਰੀਰ ਨਹੀਂ ਹੁੰਦਾ ਬਲਕਿ ਆਤਮਾ ਹੀ ਹੁੰਦੀ ਹੈ। ਇਹਦਾ ਮਤਲਬ ਇਹ ਹੋਇਆ ਜਿਨ੍ਹਾਂ ਨੂੰ ਆਤਮਕ ਜੀਵਨ ਪ੍ਰਾਪਤ ਹੋ ਜਾਂਦਾ ਉਹ ਦੇਵਤੇ ਬਣਦੇ ਨੇ। ਹੁਣ ਇੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਗੁਰੂ ਦੀ ਕਿਰਪਾ ਦਾ ਸਦਕਾ ਵਾਹਿਗੁਰੂ ਦੇ ਨਾਮ ਨੂੰ ਧਿਆ ਕੇ ਮਨੁੱਖ ਤੋਂ ਦੇਵਤੇ ਬਣ ਗਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਇਹ ਕੋਈ ਪਸ਼ੂ ਬਿਰਤੀ ਵਾਲਾ ਮਨੁੱਖ ਆਇਆ, ਉਸਨੇ ਸਤਿਗੁਰੂ ਮਹਾਰਾਜ ਦੇ ਆ ਕੇ ਦਰਸ਼ਨ ਕੀਤੇ। ਜਦੋਂ ਜਾ ਕੇ ਲੰਗਰ ਵਿੱਚ ਦੇਖਿਆ ਤਾਂ ਬਹੁਤ ਸਾਰੇ ਸੰਗਤ ਮਾਈ ਪਾਈ ਲੰਗਰ ਦੇ ਵਿੱਚੋਂ ਭੋਜਨ ਛਕ ਰਹੇ ਨੇ, ਕਿਉਂਕਿ ਸਾਡੇ ਆਮ ਵੀ ਰਿਵਾਜ ਹੁੰਦਾ ਬਈ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਕੋਈ ਪਕਵਾਨ ਵੀ ਬਣੇ, ਪਕੌੜੇ ਵੀ ਬਣਨ, ਜਲੇਬੀਆਂ ਵੀ ਬਣਨ, ਲੱਡੂ ਵੀ ਬਣਨ, ਬਰਫੀ ਵੀ ਬਣੇ, ਗੁਲਾਬ ਜਾਮਣਾ ਵੀ ਬਣਨ। ਅਤੇ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਵੀ ਅੱਜ ਲੰਗਰ ਸਪੈਸ਼ਲ ਬਣਿਆ ਹੋਇਆ ਹੈ ਤਾਂ ਅਸੀਂ ਵੀ ਹੁੰਮ ਹਮਾ ਕੇ ਪਹੁੰਚਦੇ ਹਾਂ, ਕਿਉਂਕਿ ਲੰਗਰ ਦੀ ਵੀ ਆਪਣੀ ਮਹੱਤਤਾ ਹੈ। ਬਹੁਤੇ ਲੋਕ ਤਾਂ ਗੁਰੂ ਘਰ ਦੇ ਵਿੱਚ ਲੰਗਰ ਛਕਣ ਵਾਸਤੇ ਹੀ ਆਉਂਦੇ ਨੇ, ਸੁਣਨ ਵਾਸਤੇ ਨਹੀਂ, ਸਿੱਖਣ ਵਾਸਤੇ ਨਹੀਂ। ਗੁਸਤਾਖੀ ਮੁਆਫ ਕਰਨਾ, ਕੇਵਲ ਲੰਗਰ ਛਕਣ ਵਾਸਤੇ, ਪਕੌੜੇ ਖਾਣ ਵਾਸਤੇ। ਹੁਣ ਇਹ ਵੀ ਮਨੁੱਖ ਪਸ਼ੂ ਬਿਰਤੀ ਵਾਲਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਬਾਰ ਵਿੱਚ ਆਇਆ। ਜਦੋਂ ਜਾ ਕੇ ਇਸਨੇ ਲੰਗਰ ਵਿੱਚ ਦੇਖਿਆ, ਪਾਂਦ ਪਾਂਦ ਦੇ ਵੰਨ ਸੁਵੰਨੇ ਪਦਾਰਥ ਬਣੇ ਹੋਏ ਨੇ, ਵੇਖ ਕੇ ਬੜਾ ਹੈਰਾਨ ਹੋਇਆ। ਕਹਿੰਦਾ, ਹਾਂ ਹੁਣ ਮੈਨੂੰ ਪਤਾ ਲੱਗਿਆ ਬਈ ਇਹ ਲੋਕ ਗੁਰਦੁਆਰੇ ਕਿਉਂ ਜਾਂਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਨੂੰ ਆਪਣੇ ਕੋਲ ਸੱਦਿਆ, ਬੜੇ ਪਿਆਰ ਦੇ ਨਾਲ ਪੁੱਛਣ ਲੱਗੇ, ਗੁਰਮੁਖਾ ਤੂੰ ਕਿਵੇਂ ਆਇਆ? ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਤੇ ਇਹ ਦੇਖਣ ਵਾਸਤੇ ਹੀ ਆਇਆ ਹਾਂ, ਇੰਨੇ ਲੋਕ ਤੁਹਾਡੇ ਕੋਲ ਆਉਂਦੇ ਨੇ ਤੇ ਕਿਉਂ ਆਉਂਦੇ ਨੇ? ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਲੱਗਿਆ ਪਤਾ, ਹੁਣ ਇਹਨੇ ਬਾਹਰੋਂ ਹੀ ਸੰਗਤਾਂ ਲੰਗਰ ਛਕਦੀਆਂ ਪਕੌੜੇ ਛਕਦੀਆਂ ਵੇਖੀਆਂ ਸਨ। ਕਹਿੰਦਾ, ਹਾਂ ਮਹਾਰਾਜ, ਮੈਨੂੰ ਲੱਗਿਆ ਪਤਾ ਬਈ ਇਹ ਜਿਹੜੇ ਲੋਕ ਤੁਹਾਡੇ ਕੋਲ ਆਉਂਦੇ ਨੇ, ਔਰ ਇਹ ਤੇ ਜਿਵੇਂ ਹਰਿਆਏ ਪਸ਼ੂ ਹੁੰਦੇ ਨੇ, ਹਰੀਆਂ ਹਰੀਆਂ ਚਰਦੇ ਨੇ, ਇਹ ਵੀ ਚੰਗੇ ਚੋਖੇ ਪਦਾਰਥ ਛਕਣ ਵਾਸਤੇ ਆਉਂਦੇ ਨੇ। ਅਤੇ ਜਦੋਂ ਇਸ ਨੇ ਆਪਣੀ ਪਸ਼ੂ ਬਿਰਤੀ ਦੇ ਅਨੁਸਾਰ ਇਹ ਗੱਲ ਆਖੀ ਕਿ ਮੈਨੂੰ ਤੇ ਇਉਂ ਜਾਪਦਾ, ਜਿੰਨੇ ਵੀ ਲੋਕ ਤੁਹਾਡੇ ਕੋਲ ਆਉਂਦੇ ਨੇ ਅਤੇ ਹਰਿਆਏ ਪਸ਼ੂ ਨੇ, ਚੰਗੇ ਪਦਾਰਥ ਖਾਣ ਵਾਸਤੇ ਆਉਂਦੇ ਨੇ, ਜਿਹੜੇ ਕੇਵਲ ਪਦਾਰਥਾਂ ਦੀ ਇੱਛਾ ਲੈ ਕੇ ਆਉਂਦੇ ਨੇ ਨਾ, ਵੀ ਜਾ ਕੇ ਪਕੌੜੇ ਖਾਣੇ ਹੈ, ਮਠਿਆਈ ਖਾਣੀ ਹੈ, ਲੰਗਰ ਹੀ ਛਕਣਾ, ਉਹ ਪਸ਼ੂ ਵਰਗੇ ਹੀ ਨੇ। ਇਹ ਗੱਲ ਸੋਚ ਲੈਣਾ, ਪਸ਼ੂ ਨੂੰ ਤਨ ਦਾ ਫਿਕਰ ਹੁੰਦਾ, ਕੇਵਲ ਪੇਟ ਦਾ ਫਿਕਰ ਹੁੰਦਾ, ਪਰ ਅਸੀਂ ਗੁਰੂ ਘਰ ਦੇ ਵਿੱਚ ਕੇਵਲ ਲੰਗਰ ਛਕਣ ਵਾਸਤੇ ਹੀ ਨਹੀਂ ਆਉਂਦੇ, ਇੱਥੇ ਸ਼ਬਦ ਦਾ ਵੀ ਲੰਗਰ ਵਰਤਦਾ, ਇੱਥੇ ਆਤਮਕ ਭੋਜਨ ਵੀ ਵਰਤਾਇਆ ਜਾਂਦਾ, ਗੁਰਬਾਣੀ ਪੜ੍ਹੀ ਜਾਂਦੀ ਹੈ, ਕੀਰਤਨ ਸੁਣਾਇਆ ਜਾਂਦਾ ਹੈ, ਗੁਰਬਾਣੀ ਦੀ ਵਿਚਾਰ ਵੀ ਹੁੰਦੀ ਹੈ, ਇਹ ਆਤਮਕ ਭੋਜਨ ਹੈ। ਜੇ ਇਹਨੂੰ ਛਕਾਂਗੇ ਅਸੀਂ ਦੇਵਤੇ ਬਣ ਸਕਦੇ ਹਾਂ, ਨਹੀਂ ਤਾਂ ਵਰਨਾ ਪਸ਼ੂ ਹੀ ਰਹਾਂਗੇ। ਇਸੇ ਲਈ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਨੁੱਖ ਤੋਂ ਕਿਵੇਂ ਦੇਵਤੇ ਬਣਾਏ, ਉਹ ਤੁਸੀਂ ਵਿਚਾਰ ਸੁਣ ਰਹੇ ਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਤੈਨੂੰ ਇਹ ਗੁਰਸਿੱਖ ਹਰਿਆਏ ਪਸ਼ੂ ਦਿਸਦੇ ਨੇ? ਕਹਿੰਦਾ, ਹਾਂ ਮਹਾਰਾਜ, ਮੈਨੂੰ ਹਰਿਆਏ ਪਸ਼ੂ ਹੀ ਦਿਸਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਤੂੰ ਗੁਰਸਿੱਖਾਂ ਦੀ ਬਾਹਰਲੀ ਤੇ ਸਾਰੀ ਕਰਨੀ ਵੇਖ ਲਈ ਹੈ, ਪਰ ਇਹਨਾਂ ਦੀ ਅੰਦਰਲੀ ਕਰਨੀ ਵੀ ਵੇਖ। ਹੁਣ ਕੁਛ ਸਮਾਂ ਗੁਰੂ ਮਹਾਰਾਜ ਦੇ ਕੋਲ ਰਿਹਾ, ਗੁਰਸਿੱਖ ਅੰਮ੍ਰਿਤ ਵੇਲੇ ਉੱਠਦੇ ਨੇ, ਉੱਠ ਕੇ ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ, ਸੇਵਾ ਕਰਦੇ ਨੇ, ਇੱਕ ਦੂਸਰੇ ਦਾ ਬੜਾ ਪਿਆਰ ਸਤਿਕਾਰ ਕਰਦੇ ਨੇ। ਅਤੇ ਜਦੋਂ ਕੁਛ ਸਮਾਂ ਵਿੱਚ ਵਿਚਰਿਆ ਤਾਂ ਪਤਾ ਲੱਗਿਆ ਵੀ ਅਸਲੀਅਤ ਕੀ ਹੈ। ਫਿਰ ਸਤਿਗੁਰੂ ਦੇ ਪਾਸ ਆਇਆ, ਸਤਿਗੁਰੂ ਪੁੱਛਣ ਲੱਗੇ, ਭਾਈ ਕੁਛ ਲੱਗਿਆ ਪਤਾ? ਕਹਿੰਦਾ, ਹਾਂ ਮਹਾਰਾਜ, ਇਹ ਜਿਹੜੇ ਗੁਰਸਿੱਖ ਤੁਹਾਡੇ ਕੋਲ ਆਉਂਦੇ ਨੇ, ਇੱਥੇ ਰਹਿ ਕੇ ਸੇਵਾ ਕਰਦੇ ਨੇ, ਗੁਰਬਾਣੀ ਸੁਣਦੇ ਨੇ, ਕੀਰਤਨ ਕਥਾ ਦੇ ਨਾਲ ਜੁੜਦੇ ਨੇ, ਅਤੇ ਮੈਨੂੰ ਤਾਂ ਇਉਂ ਜਾਪਦਾ ਜਿਵੇਂ ਬਹੁਤ ਨੇਕ ਇਨਸਾਨ ਹੁੰਦੇ ਨੇ, ਬਹੁਤ ਭਲੇ ਪੁਰਖ ਹੁੰਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜਦੋਂ ਤੂੰ ਪਹਿਲਾਂ ਆਇਆ ਸੀ ਉਦੋਂ ਤੈਨੂੰ ਇਹੀ ਗੁਰਸਿੱਖ ਹਰਿਆਏ ਪਸ਼ੂ ਨਜ਼ਰ ਆਉਂਦੇ ਸਨ, ਅਤੇ ਹੁਣ ਤੈਨੂੰ ਚੰਗੇ ਇਨਸਾਨ ਦਿਸਣ ਲੱਗ ਪਏ, ਇਹਦਾ ਕੀ ਕਾਰਨ? ਕਹਿੰਦਾ, ਮਹਾਰਾਜ, ਹੁਣ ਮੈਂ ਇਹਨਾਂ ਦੇ ਵਿੱਚ ਹੋ ਕੇ ਦੇਖਿਆ, ਕਿਉਂਕਿ ਸਾਰੇ ਸ਼ਕਣ ਛਕਾਉਣ ਵਾਲੇ ਹੀ ਤਾਂ ਨਹੀਂ ਹੁੰਦੇ, ਕਈ ਗੁਰੂ ਦੇ ਪਾਸੋਂ ਕੋਈ ਸਿੱਖਿਆ ਦੀਖਿਆ ਲੈਣ ਵਾਸਤੇ ਵੀ ਆਉਂਦੇ ਨੇ, ਆਤਮਕ ਖੁਰਾਕ ਲੈਣ ਵਾਸਤੇ ਵੀ ਆਉਂਦੇ ਨੇ। ਇਸ ਲਈ ਕਹਿੰਦਾ, ਮਹਾਰਾਜ, ਮੈਨੂੰ ਬੜੇ ਚੰਗੇ ਇਨਸਾਨ ਲੱਗਦੇ ਨੇ, ਅਸਲੀ ਗੁਰੂ ਦੇ ਸਿੱਖ ਹੀ ਚੰਗੇ ਇਨਸਾਨ ਹੋ ਸਕਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਹੁਣ ਇਉਂ ਕਰ ਬਈ ਤੂੰ ਵੀ ਸੇਵਾ ਕਰਿਆ ਕਰ ਅਤੇ ਨਾਲ ਸਿਮਰਨ ਵੀ ਕਰਿਆ ਕਰ। ਕਹਿੰਦਾ, ਮਹਾਰਾਜ, ਸਤਿ ਬਚਨ, ਸਤਿਗੁਰੂ ਨੇ ਦੀਖਿਆ ਮੰਤਰ ਦੇ ਦਿੱਤਾ, ਹੁਣ ਸੇਵਾ ਵੀ ਕਰਦਾ ਅਤੇ ਨਾਲ ਨਾਲ ਜਿੰਨਾ ਨਾਮ ਜਪਿਆ ਜਾਂਦਾ ਨਾਮ ਵੀ ਜਪਦਾ। ਹੌਲੀ ਹੌਲੀ ਐਸੀ ਕਿਰਪਾ ਹੋਈ, ਸੇਵਾ ਦੇ ਨਾਲ ਮਨ ਸ਼ੁੱਧ ਹੋਇਆ, ਗੁਰ ਸੇਵਾ 'ਤੇ ਹਰ ਪਾਈਐ ਜਾ ਕੋ ਨਜ਼ਰ ਕਰੇ, ਮਾਨਸ ਤੇ ਦੇਵਤੇ ਪਏ ਅਤੇ ਆਇਆ ਨਾਮ ਹਰੇ। ਗੁਰੂ ਘਰ ਦੇ ਵਿੱਚ ਗੁਰੂ ਦੀ ਸੇਵਾ ਅਤੇ ਦੂਸਰੀ ਗੱਲ ਹੈ ਵਾਹਿਗੁਰੂ ਦਾ ਸਿਮਰਨ, ਦੋ ਹੀ ਚੀਜ਼ਾਂ ਮੁੱਖ ਨੇ। ਜਿਸ ਬੰਦੇ ਨੇ ਗੁਰੂ ਘਰ ਆਉਣਾ ਹੋਵੇ, ਜਾਂ ਤਾਂ ਸੇਵਾ ਕਰੇ ਅਤੇ ਜਾਂ ਬਈ ਸਿਮਰਨ ਕਰੇ, ਜੇ ਦੋਵੇਂ ਗੱਲਾਂ ਨਹੀਂ ਕਰ ਸਕਦਾ ਤਾਂ ਫਿਰ ਭਾਈ ਸੰਗਤ ਵਿੱਚ ਬੈਠ ਕੇ ਬਾਣੀ ਕੀਰਤਨ ਕਥਾ ਸੁਣੇ, ਅਤੇ ਜੇ ਇਹ ਵੀ ਨਹੀਂ ਕਰ ਸਕਦਾ ਫਿਰ ਉਹਦੇ ਆਉਣ ਦਾ ਕੋਈ ਫਾਇਦਾ ਨਹੀਂ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਨੂੰ ਹੁਣ ਸੇਵਾ ਅਤੇ ਸਿਮਰਨ ਦੇ ਵਿੱਚ ਲਾਇਆ। ਸੇਵਾ ਸਿਮਰਨ ਕਰਦਿਆਂ ਹੋਇਆਂ ਇਹਦੇ ਮਨ ਦੀ ਐਸੀ ਅਵਸਥਾ ਪਵਿੱਤਰ ਹੋ ਗਈ, ਇਸਨੂੰ ਆਤਮਕ ਗਿਆਨ ਵੀ ਹਾਸਲ ਹੋਇਆ। ਜਦੋਂ ਆਤਮਕ ਗਿਆਨ ਹਾਸਲ ਹੋਇਆ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸਨੂੰ ਆਪਣੇ ਕੋਲ ਸੱਦਿਆ, ਕਹਿਣ ਲੱਗੇ, ਅੱਛਾ ਵੀ ਹੁਣ ਦੱਸ ਬਈ ਤੈਨੂੰ ਇਹ ਗੁਰਸਿੱਖ ਕਿਹੋ ਜਿਹੇ ਲੱਗਦੇ ਨੇ। ਇਹਨੇ ਹੱਥ ਜੋੜੇ ਕਹਿਣ ਲੱਗਾ, ਸੱਚੇ ਪਾਤਸ਼ਾਹ, ਹੁਣ ਮੈਂ ਜਦੋਂ ਦਾ ਸਿਮਰਨ ਅਤੇ ਨਾਮ ਅਭਿਆਸ ਕਰਨ ਲੱਗਿਆ ਹਾਂ ਅਤੇ ਮੈਨੂੰ ਇੰਜ ਜਾਪਦਾ ਹੈ ਜਿਵੇਂ ਇਹ ਗੁਰਸਿੱਖਾਂ ਵਿੱਚ ਦੇਵਤੇ ਹੀ ਆ ਕੇ ਬਿਰਾਜਮਾਨ ਹੋਏ ਹੋਣ ਜਾਂ ਸਵਰਗਾਂ ਤੋਂ ਅਰਸ਼ਾਂ ਤੋਂ ਫਰਿਸ਼ਤੇ ਆਏ ਹੋਣ, ਮੈਨੂੰ ਇਉਂ ਪ੍ਰਤੀਤ ਹੋਣ ਲੱਗ ਪਏ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਸਾਰੀ ਸੰਗਤ ਦੀ ਸੇਵਾ ਅਤੇ ਸਿਮਰਨ ਦੀ ਬਰਕਤ ਹੈ। ਪਹਿਲਾਂ ਤੇਰੀ ਪਸ਼ੂ ਦ੍ਰਿਸ਼ਟੀ ਸੀ ਅਤੇ ਫਿਰ ਤੇਰੀ ਮਨੁੱਖ ਦ੍ਰਿਸ਼ਟੀ ਬਣ ਗਈ ਅਤੇ ਹੁਣ ਤੇਰੀ ਦੇਵ ਦ੍ਰਿਸ਼ਟੀ ਖੁੱਲ੍ਹ ਗਈ, ਹੁਣ ਤੈਨੂੰ ਸਾਰੇ ਦੇਵਤੇ ਦਿਸਣ ਲੱਗ ਪਏ ਨੇ। ਅੱਛਾ, ਥੋੜ੍ਹਾ ਸਮਾਂ ਹੁਣ ਹੋਰ ਤੈਨੂੰ ਜੀਵਨ ਮੁਕਤੀ ਦੇ ਸਾਧਨ ਕਰਨੇ ਪੈਣਗੇ। ਮਨੋ ਨਾਸ ਵਾਸ਼ਨਾ ਖੈ ਤਤ ਚਿੰਤਨ, ਇਸਨੇ ਉਹ ਵੀ ਸਾਧਨ ਕੀਤੇ ਅਤੇ ਫਿਰ ਐਸੀ ਗੁਰੂ ਨਾਨਕ ਸਾਹਿਬ ਦੀ ਨਦਰ ਹੋਈ, ਜਿਨ ਕੋ ਨਦਰ ਕਰਮ ਤਿੰਨਕਾਰ, ਨਾਨਕ ਨਦਰੀ ਨਦਰ ਨਿਹਾਲ, ਇਸਦੀ ਦਿਵਦ੍ਰਿਸ਼ਟੀ ਖੁੱਲ੍ਹ ਗਈ। ਹੁਣ ਤੇ ਜਿਸ ਪਾਸੇ ਵੀ ਦੇਖਦਾ ਹੈ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਸਤਿਗੁਰੂ ਦੇ ਵਿਆਪਕ ਦਰਸ਼ਨ ਹੁੰਦੇ ਨੇ। ਹੁਣ ਗੁਰਸਿੱਖਾਂ ਦੇ ਅੰਦਰ ਵੀ ਗੁਰੂ ਨਾਨਕ ਦੇ ਦਰਸ਼ਨ ਹੁੰਦੇ ਨੇ। ਜਿਸ ਵੱਲ ਵੀ ਦੇਖਦਾ ਗੁਰੂ ਨਾਨਕ ਦੀ ਜੋਤ ਨਜ਼ਰ ਆਉਂਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਇਹਨੂੰ ਆਪਣੇ ਕੋਲ ਸੱਦਿਆ, ਕਹਿਣ ਲੱਗੇ, ਭਾਈ ਲੱਗ ਗਿਆ ਪਤਾ ਹੈ ਗੁਰੂ ਦੀ ਮਹਿਮਾ ਦਾ? ਕਹਿੰਦਾ, ਮਹਾਰਾਜ, ਹਾਂ ਲੱਗ ਗਿਆ ਪਤਾ। ਜਿਹੜੇ ਗੁਰਸਿੱਖ ਮਾਈ ਭਾਈ ਤੁਹਾਡੇ ਕੋਲ ਆਉਂਦੇ ਨੇ, ਉਹ ਮਨੁੱਖ ਤੋਂ ਦੇਵਤੇ ਹੀ ਨਹੀਂ, ਪਸ਼ੂਆਂ ਤੋਂ ਮਨੁੱਖ, ਮਨੁੱਖ ਤੋਂ ਦੇਵਤੇ, ਦੇਵਤਿਆਂ ਤੋਂ ਅੱਗੇ ਰੱਬ ਦਾ ਰੂਪ ਹੋ ਜਾਂਦੇ ਨੇ। ਇਹ ਗੁਰੂ ਦੀ ਸੰਗਤ ਦਾ ਪ੍ਰਤਾਪ ਹੈ, ਇਹ ਗੁਰੂ ਨਾਨਕ ਦੀ ਮਿਹਰ ਦਾ ਫਲ ਹੈ। ਇਸੇ ਲਈ ਹਜ਼ੂਰ ਇੱਥੇ ਕਹਿੰਦੇ ਨੇ ਵੀ ਉਹ ਮਨੁੱਖ ਤੋਂ ਦੇਵਤੇ ਬਣ ਗਏ, ਜਿਹੜੇ ਮਨ ਦੇ ਤਲ 'ਤੇ ਜਿਉਂਦੇ ਸਨ, ਮਨ ਦੀਆਂ ਸੋਚਾਂ ਵਿੱਚ ਡੁੱਬੇ ਰਹਿੰਦੇ ਸਨ, ਉਹ ਹੁਣ ਦਿਵ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਉਪਾਸ਼ਕ ਬਣ ਗਏ। ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਧਿਆਇਆ, ਉਹਨਾਂ ਨੂੰ ਇਹ ਪਦਵੀ ਹਾਸਲ ਹੋ ਗਈ।
ਹਉ ਮੈਂ ਮਾਰ ਮਿਲਾਏ ਅਨ ਗੁਰ ਕੈ ਸ਼ਬਦ ਤਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰ ਕੈ ਸ਼ਬਦ ਤਰੇ, ਗੁਰੂ ਕੇ ਸ਼ਬਦ ਦੁਆਰਾ ਹਉਮੈ ਮਾਰ ਮਿਲਾਇਆ, ਉਹਨਾਂ ਦੀ ਹਉਮੈ ਨੂੰ ਮਾਰ ਕੇ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਿਆ। ਕਿਉਂਕਿ ਪਹਿਲਾਂ ਤਾਂ ਉਹਨਾਂ ਨੂੰ ਗੁਰੂ ਦੇ ਕੋਲ ਭੇਜਿਆ, ਗੁਰੂ ਨੇ ਸੇਵਾ ਦੇ ਵਿੱਚ ਲਾ ਦਿੱਤਾ ਅਤੇ ਸੇਵਾ ਦੁਆਰਾ ਨਾਮ ਪ੍ਰਾਪਤ ਹੋ ਗਿਆ ਅਤੇ ਹੁਣ ਉਸ ਨਾਮ ਦੁਆਰਾ ਹਉਮੈ ਮਿਟੀ, ਹਉਮੈ ਮਾਰ ਮਿਲਾਇਆ। ਇਉਂ ਗੁਰੂ ਕੇ ਬਖਸ਼ੇ ਹੋਏ ਨਾਮ ਦੇ ਅਭਿਆਸ ਦੁਆਰਾ ਹਉਮੈ ਨੂੰ ਮਾਰ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ। ਇਸ ਢੰਗ ਦੇ ਨਾਲ ਤਰੇ ਉਹ ਸੰਸਾਰ ਸਮੁੰਦਰ ਤੋਂ ਤਰ ਗਏ, ਭਾਵ ਜੀਵਨ ਮੁਕਤ ਹੋ ਗਏ।
ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹਨਾਂ ਨੂੰ ਸਹਿਜੇ ਹੀ ਵਾਹਿਗੁਰੂ ਨੇ ਆਪਣੇ ਨਾਲ ਅਭੇਦ ਕਰ ਲਿਆ। ਕਿਵੇਂ? ਹਰ ਆਪਣੀ ਕਿਰਪਾ ਕਰੇ, ਉਸ ਵਾਹਿਗੁਰੂ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਗੁਰਮੁਖਾਂ ਨੂੰ, ਜਿਨ੍ਹਾਂ ਦੀ ਹਉਮੈ ਨਾਸ ਹੋ ਗਈ, ਤੇ ਉਹਨਾਂ ਨੂੰ ਆਪਣੇ ਵਿੱਚ ਹੀ ਅਭੇਦ ਕਰ ਲਿਆ।
ਪੌੜੀ ਹਰ ਆਪਣੀ ਭਗਤ ਕਰਾਏ, ਵਡਿਆਈ ਵੇ ਖਾਲੀਅਨ।
ਪੌੜੀ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਹਰ ਆਪਣੀ ਭਗਤ ਕਰਾਏ, ਵਾਹਿਗੁਰੂ ਜਿਹੜੇ ਉਸਦੇ ਆਪਣੇ ਮਹਾਂਪੁਰਖ ਨੇ, ਸੰਤ ਭਗਤ ਲੋਕ ਨੇ, ਉਹਨਾਂ ਦੇ ਪਾਸੋਂ ਆਪ ਹੀ ਭਗਤੀ ਕਰਵਾਉਂਦੇ ਅਤੇ ਉਹਨਾਂ ਦੇ ਪਾਸੋਂ ਭਗਤੀ ਕਰਵਾ ਕੇ ਵਡਿਆਈ ਵੇਖਾ ਲਈਆਂ ਅਤੇ ਉਹਨਾਂ ਦੀ ਵਡਿਆਈ ਵੀ ਕਰਵਾ ਕੇ ਦਿਖਾ ਦਿੰਦੇ। ਕਿਉਂਕਿ ਜਿਹੜੇ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਸੰਤ ਭਗਤ ਲੋਕ ਵਾਹਿਗੁਰੂ ਦੀ ਭਗਤੀ ਕਰਦੇ ਹਨ, ਫਿਰ ਉਹਨਾਂ ਦੀ ਸੰਸਾਰ ਦੇ ਵਿੱਚ ਵਡਿਆਈ ਵੀ ਹੁੰਦੀ ਹੈ। ਜੋ ਹਰਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਐਸੀ ਵਡਿਆਈ ਗੁਰਮੁਖਾਂ ਦੀ ਵਾਹਿਗੁਰੂ ਆਪ ਪ੍ਰਗਟ ਕਰ ਦਿੰਦਾ ਹੈ।
ਆਪਣੀ ਆਪ ਕਰੇ ਪ੍ਰਤੀਤ, ਆਪੇ ਸੇਵ ਕਾਲਿਆਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਪਣੇ ਆਪ ਕਰੇ ਪ੍ਰਤੀਤ। ਵਾਹਿਗੁਰੂ ਆਪਣੀ ਪ੍ਰਤੀਤ ਵੀ, ਆਪਣੀ ਪ੍ਰਤੀਤ ਦਾ ਅਰਥ ਹੈ ਭਰੋਸਾ, ਉਹ ਵੀ ਆਪ ਹੀ ਪੈਦਾ ਕਰਦੇ। ਆਪੇ ਸੇਵ ਕਾਲਿਆਨ, ਅਤੇ ਵਾਹਿਗੁਰੂ ਆਪ ਹੀ ਸੇਵਾਦਾਰ ਹੋ ਕੇ ਭਾਈ ਸੇਵਾ ਵੀ ਕਰਦਾ ਕਰਵਾਉਂਦਾ ਹੈ।
ਹਰ ਭਗਤਾਂ ਨੂੰ ਦੇ ਆਨੰਦ ਫਿਰ ਘਰੇ ਬਹਾਲਿਆਨ।
ਉਹ ਵਾਹਿਗੁਰੂ ਆਪਣੇ ਭਗਤਾਂ ਦਾ ਪੱਖ ਕਰਦਾ ਹੈ ਪ੍ਰਭ ਜੀ, ਉਹ ਖਸਮਾਨਾ ਕਰ ਪਿਆਰੇ। ਹਰ ਭਗਤਾਂ ਨੂੰ ਦੇ ਆਨੰਦ, ਉਹ ਵਾਹਿਗੁਰੂ ਆਪਣੇ ਭਗਤਾਂ ਨੂੰ, ਕਿਉਂਕਿ ਰੱਬ ਦੀਆਂ ਸੁਹਾਗਣਾਂ ਨੇ, ਉਹਨਾਂ ਨੂੰ ਆਨੰਦ ਬਖਸ਼ਿਸ਼ ਕਰ ਦਿੰਦਾ ਹੈ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣੇ। ਵਾਹਿਗੁਰੂ ਆਪਣੇ ਭਗਤਾਂ ਨੂੰ ਆਨੰਦ ਬਖਸ਼ਿਸ਼ ਕਰ ਦਿੰਦਾ ਹੈ ਥਿਰ ਕਰੀ ਬਹਾਲਿਆਨ, ਅਤੇ ਉਹਨਾਂ ਨੂੰ ਘਰਾਂ ਦੇ ਵਿੱਚ ਸਥਿਰ ਕਰਕੇ, ਉਹਨਾਂ ਨੂੰ ਅਡੋਲ ਆਸਨ ਬਖਸ਼ਿਸ਼ ਕਰਕੇ ਵਾਹਿਗੁਰੂ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਹੀ ਬਿਠਾ ਦਿੰਦਾ ਹੈ। ਇਹਦਾ ਮਤਲਬ ਇਹ ਹੈ ਵੀ ਗੁਰਮੁਖ ਇੱਧਰ ਉੱਧਰ ਨਹੀਂ ਭਟਕਦੇ, ਉਹ ਹਮੇਸ਼ਾ ਲਈ ਆਪਣੇ ਘਰਾਂ ਦੇ ਵਿੱਚ ਅਡੋਲ ਬੈਠ ਕੇ ਵਾਹਿਗੁਰੂ ਦੀ ਭਗਤੀ ਕਰਦੇ ਹਨ, ਅਤੇ ਉਹਨਾਂ ਨੂੰ ਆਨੰਦ ਪ੍ਰਾਪਤ ਹੋ ਜਾਂਦਾ ਹੈ। ਅਤੇ ਇਸ ਤਰ੍ਹਾਂ ਵਾਹਿਗੁਰੂ ਉਹਨਾਂ ਭਗਤਾਂ ਨੂੰ ਘਰਾਂ ਦੇ ਵਿੱਚ ਹੀ ਟਿਕਾ ਕੇ ਬਿਠਾ ਦਿੰਦਾ ਹੈ।
ਆਪਿਆਂ ਨੂੰ ਨਾ ਦੇਈ ਥਿਰ ਰਹਿਣ, ਚੁਣ ਨਰਕ ਕੋਰ ਚਾਲਿਆਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਵਾਹਿਗੁਰੂ ਪਾਪੀਆਂ ਨੂੰ ਨਹੀਂ ਟਿਕਣ ਦਿੰਦਾ, ਪਾਪੀਆਂ ਨੂੰ ਨਹੀਂ ਇੱਕ ਮਿੰਟ ਵੀ ਉਹ ਖੜਨ ਦਿੰਦਾ। ਚੁਣ ਨਰਕ ਕੋਰ ਚਾਲਿਆਨ, ਜਿਹੜੇ ਪਾਪੀ ਮਨੁੱਖ ਹੁੰਦੇ ਨੇ ਉਹਨਾਂ ਨੂੰ ਚੁਣ ਕੇ ਭਿਆਨਕ ਨਰਕ ਦੇ ਵਿੱਚ ਤੋਰ ਦਿੰਦੇ। ਜਿਹੜੇ ਵਾਹਿਗੁਰੂ ਦੇ ਪਿਆਰੇ ਭਗਤ ਨੇ ਉਹਨਾਂ ਨੂੰ ਵਾਹਿਗੁਰੂ ਆਪਣੇ ਅਚਲ ਘਰ ਦੇ ਵਿੱਚ ਵਾਸਾ ਦਿੰਦਾ, ਅਤੇ ਜਿਹੜੇ ਪਾਪੀ ਨੇ ਉਹਨਾਂ ਨੂੰ ਭਿਆਨਕ ਨਰਕਾਂ ਵਿੱਚ ਧਕੇਲ ਦਿੰਦਾ ਹੈ।
ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਵਾਹਿਗੁਰੂ ਆਪਣੇ ਭਗਤਾਂ ਨੂੰ ਪਿਆਰ ਵੀ ਦਿੰਦੇ, ਕਿਉਂਕਿ ਭਗਤ ਵਾਹਿਗੁਰੂ ਦੇ ਪੁੱਤਰ ਨੇ। ਜਿਵੇਂ ਆਪਾਂ ਆਪਣੇ ਧੀਆਂ ਪੁੱਤਰਾਂ ਦੇ ਨਾਲ ਲਾਡ ਪਿਆਰ ਕਰਦੇ ਹਾਂ, ਅਤੇ ਵਾਹਿਗੁਰੂ ਆਪਣੇ ਭਗਤਾਂ ਨੂੰ ਲਾਡ ਪਿਆਰ ਦਿੰਦਾ। ਕਰ ਅੰਗ ਨਿਸਤਾਰਿਆਨ, ਅਤੇ ਫਿਰ ਉਹਨਾਂ ਦਾ ਅੰਗ ਦਾ ਅਰਥ ਹੈ ਖਸਮਾਨਾ, ਅੰਗ ਦਾ ਅਰਥ ਹੈ ਪੱਖ ਕਰਕੇ ਉਹਨਾਂ ਦਾ ਪਾਰੋ ਤਾਰਾ ਵੀ ਕਰ ਦਿੰਦਾ।
ਸਲੋਕ ਮਹੱਲਾ ਪਹਿਲਾ, ਕੁਬੁੱਧ ਡੂਮੜੀ ਕੁਦਇਆ ਕਸਾਇਣ, ਪਰ ਨਿੰਦਾ ਘੱਟ ਚੂਹੜੀ ਮੁੱਠੀ ਕ੍ਰੋਧ ਚੰਡਾਲ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਅੱਗੇ ਇਹ ਪਾਵਨ ਪਵਿੱਤਰ ਸ਼ਲੋਕ ਆ ਰਿਹਾ ਹੈ। ਇਸ ਦੇ ਵਿਚਲੇ ਭਾਵਾਂ ਤੋਂ ਪਤਾ ਲੱਗਦਾ ਹੈ, ਇਹ ਪਵਿੱਤਰ ਸ਼ਲੋਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਖਾਸ ਅਧਿਕਾਰੀ ਦੇ ਪ੍ਰਥਾਈ ਉਚਾਰਨ ਕੀਤਾ ਹੈ, ਔਰ ਉਹ ਜੋ ਅਧਿਕਾਰੀ ਹੈ ਉਹ ਇੱਕ ਕਰਮਕਾਂਡੀ ਵੀ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਹਰਿਦੁਆਰ ਗਏ ਔਰ ਉੱਥੇ ਲੋਕ ਚੜ੍ਹਦੇ ਵਾਲੇ ਪਾਸੇ ਪਾਣੀ ਸੁੱਟਦੇ ਸਨ, ਅਤੇ ਗੁਰੂ ਮਹਾਰਾਜ ਨੇ ਲਹਿੰਦੇ ਵਾਲੇ ਪਾਸੇ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ, ਅਤੇ ਜਦੋਂ ਲੋਕਾਂ ਨੇ ਪੁੱਛਿਆ ਇਹ ਤੁਸੀਂ ਕੀ ਕਰ ਰਹੇ ਹੋ, ਸਤਿਗੁਰੂ ਦਾ ਸਵਾਲ ਸੀ ਪਹਿਲਾਂ ਤੁਸੀਂ ਦੱਸੋ ਤੁਸੀਂ ਕੀ ਕਰਦੇ ਹੋ, ਕਹਿੰਦੇ ਅਸੀਂ ਤਾਂ ਪਿਤਰਾਂ ਨੂੰ ਪਾਣੀ ਦਿੰਦੇ ਹਾਂ। ਸਤਿਗੁਰੂ ਕਹਿਣ ਲੱਗੇ ਅਸੀਂ ਆਪਣੇ ਧਾਨ ਦੇ ਖੇਤਾਂ ਨੂੰ ਪਾਣੀ ਦਿੰਦੇ ਹਾਂ। ਲੋਕ ਹੈਰਾਨ ਹੋ ਕੇ ਪੁੱਛਣ ਲੱਗੇ ਤੁਹਾਡੇ ਖੇਤ ਕਿੰਨੀ ਦੂਰ ਨੇ। ਸਤਿਗੁਰੂ ਕਹਿਣ ਲੱਗੇ ਤੁਹਾਡੇ ਪਿੱਤਰ ਕਿੰਨੀ ਦੂਰ ਨੇ, ਕਹਿੰਦੇ ਉਹ ਤਾਂ ਲੱਖਾਂ ਕਰੋੜਾਂ ਮੀਲ ਇੱਥੋਂ ਦੂਰ ਨੇ। ਅਤੇ ਗੁਰੂ ਮਹਾਰਾਜ ਕਹਿਣ ਲੱਗੇ ਸਾਡੇ ਤਾਂ ਖੇਤ ਬੜੇ ਹੀ ਨੇੜੇ ਨੇ, ਉਹ ਤਾਂ 200-250 ਮੀਲ ਮਸਾਂ ਹੋਣਗੇ, ਇਸ ਲਈ ਅਸੀਂ ਆਪਣੇ ਖੇਤਾਂ ਨੂੰ ਪਾਣੀ ਦਿੰਦੇ ਹਾਂ। ਲੋਕ ਇਸ ਗੱਲ 'ਤੇ ਹੱਸੇ, ਕਹਿਣ ਲੱਗੇ ਤੁਹਾਡਾ ਪਾਣੀ ਖੇਤਾਂ ਵਿੱਚ ਕਿਵੇਂ ਪਹੁੰਚ ਸਕਦਾ ਹੈ। ਸਤਿਗੁਰੂ ਕਹਿੰਦੇ ਤੁਹਾਡਾ ਕਿਵੇਂ ਪਿੱਤਰਾਂ ਨੂੰ ਪਾਣੀ ਪਹੁੰਚ ਸਕਦਾ, ਜੇ 200-250 ਮੀਲ 'ਤੇ ਇਹ ਪਾਣੀ ਨਹੀਂ ਪਹੁੰਚ ਸਕਦਾ ਤਾਂ ਤੁਹਾਡਾ ਪਾਣੀ ਲੱਖਾਂ ਕਰੋੜਾਂ ਮੀਲਾਂ 'ਤੇ ਕਿਵੇਂ ਪਹੁੰਚ ਸਕਦਾ। ਅਖੀਰ ਜਦੋਂ ਸੱਚ ਦੇ ਮੂਹਰੇ ਅਤੇ ਅੰਧ ਵਿਸ਼ਵਾਸ ਦੇ ਪਖੰਡ ਲਈ ਕੋਈ ਥਾਂ ਨਹੀਂ ਸੀ, ਅਤੇ ਜਿੰਨੇ ਵੀ ਪੰਡਿਤ ਲੋਕ ਸਨ ਸਾਰੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਚੁੱਕੇ, ਅਤੇ ਫਿਰ ਕੁਛ ਕਰਮਕਾਂਡੀ ਪੰਡਿਤਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਅਸੀਂ ਤੁਹਾਡੇ ਲਈ ਬੜਾ ਪਵਿੱਤਰ ਭੋਜਨ ਤਿਆਰ ਕੀਤਾ, ਤੁਸੀਂ ਉਹ ਆ ਕੇ ਛਕੋ। ਗੁਰੂ ਮਹਾਰਾਜ ਕਹਿੰਦੇ ਭਾਈ ਠੀਕ ਹੈ,